ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੂਟੈ। ਜਿੰਨੇ ਦੁਨੀਆਂ ਦੇ ਉੱਪਰ ਕਰਮ ਦੇਖੇ ਜਾਂਦੇ ਨੇ, ਧਰਮ ਦੇ ਨਾਮ ਤੇ ਜਿੰਨਾ ਕਰਮਾਂ ਦੇ ਅੰਦਰ ਉਲਝਾ ਦਿੱਤਾ ਜਾਂਦਾ ਹੈ, ਇਹਨਾਂ ਸਾਰਿਆਂ ਦਾ ਫਲਾਦੇਸ਼ ਜਿਹੜੇ ਜੰਮ ਨੇ ਰਸਤੇ ਦੇ ਵਿੱਚ ਹੀ ਲੁੱਟ ਲੈਂਦੇ ਨੇ। ਉਦਾਹਰਣ ਦੇ ਤੌਰ ਤੇ ਪੁੰਨ ਦਾਨ ਇਤਿਆਦਿਕ ਕਰਨ ਵਾਸਤੇ ਆਖਿਆ ਜਾਂਦਾ ਹੈ, ਤੇ ਜਦੋਂ ਸਾਧ ਸੰਗਤ ਜੀਵ ਦੀ ਆਤਮਾ ਨੂੰ, ਰੂਹ ਨੂੰ, ਸੂਕਸ਼ਮ ਸਰੀਰ ਨੂੰ ਆਸ ਪੱਤਰ ਰਾਹੀਂ, ਅਗਨੀ ਬਣ ਰਾਹੀਂ, ਇਸੇ ਪ੍ਰਕਾਰ ਮੈਂ ਤਰਣੀ ਨਦੀ ਰਾਹੀਂ ਲਿਜਾਇਆ ਜਾਂਦਾ ਨਾ ਜਮਾਂ ਦੇ ਦੁਆਰਾ ਧਰਮ ਰਾਜੇ ਦੀ ਕਚਹਿਰੀ ਨੂੰ ਅਥਵਾ ਜਮ ਲੋਕ ਨੂੰ, ਤੇ ਇਸ ਵੇਲੇ ਫਿਰ ਜੀਵ ਪੁਕਾਰਾਂ ਕਰਦਾ ਹੈ, ਜਿਵੇਂ ਕਿਵੇਂ ਮੈਨੂੰ ਛੱਡ ਦਿਓ, ਪਿਆਸਾ ਬੜੀ ਲੱਗੀ ਏ ਜਲ ਪਿਲਾਓ, ਭੁੱਖ ਬੜੀ ਲੱਗੀ ਏ ਭੋਜਨ ਛਕਾਓ। ਤੇ ਜਮ ਕਹਿੰਦੇ ਨੇ, ਜਿਹੜਾ ਜ਼ਿੰਦਗੀ ਵਿੱਚ ਕਿਸੇ ਨੂੰ ਪ੍ਰਸ਼ਾਦਾ ਛਕਾਇਆ ਉਸਦਾ ਫਲ ਮੈਨੂੰ ਦੇ ਦੇ, ਫਿਰ ਤੈਨੂੰ ਪ੍ਰਸ਼ਾਦਾ ਦੇਵਾਂਗੇ। ਜ਼ਿੰਦਗੀ ਦੇ ਵਿੱਚ ਜੇ ਕਿਸੇ ਨੂੰ ਜਲ ਛਕਾਇਆ ਉਸਦਾ ਫਲ ਸਾਨੂੰ ਦੇ ਦੇ, ਫਲ ਦੇ ਦੇਵੇਗਾ ਫਿਰ ਤੈਨੂੰ ਭੋਜਨ ਦੇਵਾਂਗੇ। ਸਾਧ ਸੰਗਤ ਜੀ, ਇਸੇ ਪ੍ਰਕਾਰ ਪੰਜਾਬ ਦੇ ਵਿੱਚ ਅਜਨਾਲੇ ਦੇ ਇਲਾਕੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਹੇਹਰ ਪਿੰਡ ਪੈਂਦਾ ਹੈ। ਉੱਥੇ ਦੀ ਇੱਕ ਬੀਬੀ ਸੀ, ਉਸਦਾ ਘਰ ਵਾਲਾ ਦੋਧੀ ਦਾ ਕੰਮ ਕਰਦਾ ਸੀ। ਸਵੇਰੇ ਅੰਮ੍ਰਿਤ ਵੇਲੇ ਤੜਕੇ ਉੱਠ ਕਰਕੇ ਮੱਝਾਂ ਗਾਵਾਂ ਚੋਣੀਆਂ, ਲੋਕਾਂ ਦੇ ਘਰਾਂ 'ਚੋਂ ਦੁੱਧ ਇਕੱਠਾ ਕਰਨਾ ਅਤੇ ਫਿਰ ਹੋਰਨਾਂ ਦੇ ਘਰਾਂ ਵਿੱਚ ਵੇਚ ਕਰਕੇ ਆਉਣਾ। ਇੱਕ ਦਿਨ ਭਾਣਾ ਐਸਾ ਵਾਪਰਿਆ, ਉਹ ਜਿਹੜੀ ਬੀਬੀ ਸੀ ਨਾ ਸੁੱਤਿਆਂ ਪਿਆ ਚੜ੍ਹਾਈ ਕਰ ਗਈ। ਜਦੋਂ ਚੜ੍ਹਾਈ ਕਰ ਗਈ, ਜੰਮ ਉਸਦੇ ਪ੍ਰਾਣ ਕੱਢ ਕੇ ਲੈ ਕਰਕੇ ਗਏ। ਰਸਤੇ ਦੇ ਵਿੱਚ ਭਿਆਨਕ ਗਰਮੀ ਹੈ, ਅਤਿਅੰਤ ਤਪਸ਼ ਹੈ, ਹਲਕ ਸੁੱਕਦਾ ਹੈ, ਗਲਾ ਸੁੱਕਦਾ ਹੈ, ਸਵਾਸ ਲਿਆ ਨਹੀਂ ਜਾਂਦਾ, ਪਾਣੀ ਮੰਗਦੀ ਏ, ਮੈਨੂੰ ਪਾਣੀ ਦੀ ਘੁੱਟ ਪਿਲਾ ਦਿਓ। ਤੇ ਜੰਮ ਕਹਿੰਦੇ, ਜੇ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਪਾਣੀ ਪਿਲਾਇਆ ਤੇ ਉਸਦਾ ਫਲ ਸਾਨੂੰ ਦੇ ਦੇ, ਤੈਨੂੰ ਪਾਣੀ ਪਿਲਾ ਦਿੰਦੇ ਹਾਂ। ਪਰ ਇਸ ਬੀਬੀ ਨੇ ਕਦੇ ਸੇਵਾ ਨਹੀਂ ਸੀ ਕੀਤੀ। ਤੇ ਜਦੋਂ ਰੋਟੀ ਦੀ ਮੰਗ ਕੀਤੀ ਨਾ, ਮੈਨੂੰ ਰੋਟੀ ਦਿਓ, ਤੇ ਸਾਧ ਸੰਗਤ ਜੀ ਸਾਗ ਦੇ ਨਾਲ ਪ੍ਰਸ਼ਾਦੇ ਮਿਲੇ। ਕਹਿਣਾ ਕੀਤਾ, ਜਿਹੜਾ ਕਿਸੇ ਨੂੰ ਪ੍ਰਸ਼ਾਦੇ ਛਕਾਏ ਨੇ ਉਸਦਾ ਫਲ ਸਾਨੂੰ ਦੇ ਦੇ, ਤੈਨੂੰ ਪ੍ਰਸ਼ਾਦੇ ਮਿਲ ਜਾਣਗੇ। ਇਸ ਨੇ ਫਲ ਦੇ ਦੇਣਾ ਕੀਤਾ ਤੇ ਸਾਗ ਦੇ ਨਾਲ ਪ੍ਰਸ਼ਾਦੇ, ਦੂਜੀ ਵਾਰ ਮੰਗੇ ਫਿਰ ਸਾਗ ਦੇ ਨਾਲ, ਤੀਜੀ ਵਾਰ ਮੰਗੇ ਫਿਰ ਸਾਗ ਦੇ ਨਾਲ। ਕਹਿਣ ਲੱਗੀ, ਕੋਈ ਹੋਰ ਸਬਜ਼ੀ ਵੀ ਛਕਾ ਦਿਓ। ਤੇ ਜੰਮ ਕਹਿਣ ਲੱਗੇ, ਕਿਸੇ ਨੂੰ ਸਬਜ਼ੀ ਛਕਾਈ ਹੈ? ਆਪਣੇ ਖੇਤਾਂ ਦੇ ਵਿੱਚੋਂ ਸਰੋਂ ਤੋੜ ਕੇ ਸਾਗ ਬਣਾ ਲੈਣਾ, ਤੇ ਸਾਗ ਤੇ ਕਿਸੇ ਨੂੰ ਪ੍ਰਸ਼ਾਦੇ ਦੇ ਨਾਲ ਦੇ ਦਿੰਦੀ ਸੀ, ਕੋਈ ਨਹੀਂ ਖੇਤਾਂ 'ਚ ਵੀ ਤੋੜ ਲੈਣਾ। ਸਬਜ਼ੀ ਮੁੱਲ ਦੀ ਜਾਣ ਕੇ ਕਦੇ ਕਿਸੇ ਨੂੰ ਖਵਾਈ ਨਹੀਂ ਗਈ, ਤੇ ਮੁੱਲ ਲੈਣੀ ਪੈਂਦੀ ਹੈ, ਇਸ ਕਰਕੇ ਜੋ ਖਵਾਇਆ ਉਹੀ ਮਿਲੇਗਾ ਨਾ। ਸਾਗ ਦੇ ਨਾਲ ਪ੍ਰਸ਼ਾਦੇ ਮਿਲਦੇ ਨੇ, ਹੋਰ ਕੋਈ ਸਬਜ਼ੀ ਭਾਜੀ ਨਹੀਂ ਮਿਲੀ। ਤੇ ਜਦੋਂ ਧਰਮ ਰਾਜੇ ਦੇ ਦਰਬਾਰ ਵਿੱਚ ਲੈ ਕਰਕੇ ਗਏ ਨਾ, ਤੇ ਸਾਧ ਸੰਗਤ ਜੀ, ਧਰਮ ਰਾਜੇ ਨੇ ਕਹਿਣਾ ਕੀਤਾ, ਗਲਤ ਪ੍ਰਾਣੀ ਨੂੰ ਲੈ ਆਉਂਦਾ ਹੈ। ਜੋ ਇਸ ਬੀਬੀ ਦੇ ਘਰ ਵਾਲੇ ਦਾ ਨਾਮ ਤੇ ਬੀਬੀ ਦਾ ਨਾਮ ਸੀ ਨਾ, ਨੇੜੇ ਵਾਲੇ ਪਿੰਡ ਦੇ ਵਿੱਚ ਉਸੇ ਨਾਮ ਦਾ ਬੰਦਾ ਤੇ ਉਸਦੀ ਘਰਵਾਲੀ ਰਹਿੰਦੇ ਸਨ। ਧਰਮਰਾਜ ਨੇ ਕਹਿਣਾ ਕੀਤਾ, ਦੂਸਰੇ ਪਿੰਡ ਦੇ ਵਿੱਚੋਂ ਫਲਾਣੇ ਬੰਦੇ ਦੀ ਘਰਵਾਲੀ, ਇਸੇ ਦਾ ਹੀ ਨਾਮ ਬੀਬੀ ਦਾ ਹੈ, ਉਸ ਵਾਲਾ ਵੀ ਨਾਮ ਇੱਕੋ ਜਿਹਾ, ਉਸ ਬੀਬੀ ਨੂੰ ਲੈ ਕਰਕੇ ਆਓ, ਇਸ ਨੂੰ ਛੱਡਿਓ ਵਾਪਸ। ਉਸੇ ਵੇਲੇ ਜੰਮਾਂ ਨੇ ਵਾਪਸ ਆ ਕਰਕੇ ਸਰੀਰ ਵਿੱਚ ਪ੍ਰਾਣ ਪਾਏ ਨੇ। ਤੇ ਜਦੋਂ ਘਰ ਵਾਲੇ ਨੇ ਧਾਰਾਂ ਕੱਢੀਆਂ, ਦੁੱਧ ਲੈ ਕੇ ਚੱਲਿਆ, ਉਤਨੇ ਸਮੇਂ ਨੂੰ ਬੀਬੀ ਉੱਠ ਖੜੀ ਹੋਈ ਤੇ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ, ਲਾਗਲੇ ਪਿੰਡ ਦੁੱਧ ਲੈਣ ਦੇਣ ਚੱਲੇ ਹੋ ਨਾ? ਕਹਿੰਦਾ, ਜੀ ਚੱਲੇ ਆ। ਤੇ ਕਹਿਣ ਲੱਗੀ, ਫਲਾਣੇ ਬੰਦੇ ਦੀ ਘਰ ਵਾਲੀ ਦੇਖਿਓ, ਭੱਲਾ ਜਿਉਂਦੀ ਹੈ ਕਿ ਮਰ ਗਈ? ਗੁੱਸੇ ਹੋਇਆ, ਕਹਿਣ ਲੱਗਾ, ਤੈਨੂੰ ਸਵੇਰੇ ਸਵੇਰੇ ਕੋਈ ਢੰਗ ਦੀ ਚੱਜ ਦੀ ਗੱਲ ਨਹੀਂ ਆਉਂਦੀ? ਸਵੇਰੇ ਸਵੇਰੇ ਉੱਠ ਕੇ ਲੋਕਾਂ ਦੀਆਂ ਬੁੜੀਆਂ ਮਾਰਨ ਲੱਗ ਗਈਆਂ। ਕਹਿੰਦੀ, ਜੀ ਪਤਾ ਤੇ ਕਰਕੇ ਆਇਓ। ਤੇ ਸਾਧ ਸੰਗਤ ਜੀ, ਜਦੋਂ ਉਹ ਦੋਧੀ ਫਿਰ ਦੁੱਧ ਲੈ ਕਰਕੇ ਗਿਆ ਤੇ ਵੇਖਣਾ ਕੀਤਾ, ਘਰ ਦੇ ਵਿੱਚ ਰੋਣਾ ਪਿੱਟਣਾ ਪਿਆ। ਪੁੱਛਿਆ, ਕੀ ਗੱਲ ਹੋਈ? ਕਹਿਣ ਲੱਗੇ, ਜੀ ਬੀਬੀ ਸਵੇਰੇ ਸਵੇਰੇ ਚੜ੍ਹਾਈ ਕਰ ਗਈ, ਦੋਧੀ ਨੂੰ ਦੁੱਧ ਵੇਚਣਾ ਭੁੱਲ ਗਿਆ, ਸਾਈਕਲ ਭਜਾ ਕੇ ਪਹਿਲਾਂ ਘਰ ਪੁੱਜਾ, ਪਹਿਲਾਂ ਜਾ ਕੇ ਘਰਵਾਲੀ ਨੂੰ ਪੁੱਛਾਂ ਕਿ ਤੈਨੂੰ ਕਿਵੇਂ ਪਤਾ ਉਸਨੇ ਮਰ ਜਾਣਾ ਸੀ? ਜਿਸ ਵੇਲੇ ਆਪਣੀ ਘਰਵਾਲੀ ਨੂੰ ਆ ਕੇ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਬੀਬੀ ਮਰ ਗਈ, ਫਿਰ ਉਸਨੇ ਆਪਣੀ ਸਾਰੀ ਵਾਰਤਾ ਦੱਸੀ ਕਿ ਮੈਨੂੰ ਇਸ ਪ੍ਰਕਾਰ ਜੰਮ ਲੈ ਕਰਕੇ ਗਏ ਸਨ, ਰਸਤੇ ਦੇ ਹਾਲਾਤ ਦੱਸੇ, ਆਉਣਾ ਜਾਣਾ ਸਭ ਕੁਝ ਦੱਸਿਆ, ਧਰਮ ਰਾਜੇ ਦੀ ਕਚਹਿਰੀ ਦੱਸੀ ਕਿ ਧਰਮ ਰਾਜੇ ਨੇ ਹੁਕਮ ਕੀਤਾ ਇਸ ਬੀਬੀ ਨੂੰ ਨਹੀਂ, ਨਾਲ ਦੇ ਪਿੰਡ ਵਾਲੀ ਬੀਬੀ ਜੋ ਇਸੇ ਨਾਮ ਦੀ ਉਸ ਨੂੰ ਲੈ ਕਰਕੇ ਆਓ। ਤੇ ਸਾਧ ਸੰਗਤ ਜੀ, ਉਹ ਬੀਬੀ, ਉਹ ਦੋਵੇਂ ਜੀ ਅਜੇ ਵੀ ਮੌਜੂਦ ਨੇ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਰਮ ਸਿੱਖ ਬਾਬਾ ਬੁੱਢਾ ਸਾਹਿਬ ਜੀ, ਜਿਹੜਾ ਰਮਦਾਸ ਨਗਰ ਉਹਨਾਂ ਨੇ ਵਸਾਇਆ ਨਾ, ਅੱਜ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਗੱਦੀ ਉੱਥੇ ਚੱਲਦੀ ਹੈ ਤੇ ਉਹਨਾਂ ਦੇ ਪੁੱਤਰ ਉੱਥੇ ਸੰਗਤਾਂ ਦੀ ਸੇਵਾ ਕਰਦੇ ਨੇ, ਬਾਬਾ ਰਸ਼ਪਾਲ ਸਿੰਘ ਜੀ, ਬਾਬਾ ਭਗਵੰਤ ਭਗਤ ਸਿੰਘ ਜੀ। ਤੇ ਸਾਧ ਸੰਗਤ ਜੀ, ਉਹ ਦੰਪਤੀ ਜੋੜਾ, ਉਹ ਦੋਧੀ ਤੇ ਦੋਧੀ ਦੀ ਘਰਵਾਲੀ, ਹੁਣ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕਰਕੇ, ਕਦੇ ਮੂਲੀਆਂ ਵਾਲੇ ਪਰੌਂਠੇ, ਕਦੇ ਗੋਭੀ ਵਾਲੇ ਪਰੌਂਠੇ, ਕਦੇ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਕਦੇ ਖੀਰ ਪੂੜੇ ਕੜਾਹ, ਜਿਤਨੀ ਕੁ ਉਹਨਾਂ ਦੀ ਵਿੱਤ ਮੁਤਾਬਿਕ ਹੋ ਸਕਦਾ ਨਾ, ਘਰੋਂ ਪਕਵਾਨ ਬਣਾ ਕਰਕੇ ਲਿਆ ਕਰਕੇ ਤੇ ਗੁਰੂ ਕੇ ਲੰਗਰਾਂ ਚ ਪਾਉਂਦੇ ਨੇ, ਕਿਉਂਕਿ ਸਮਝ ਲੱਗ ਗਈ ਮਿਲਦਾ ਉਹੀ ਹੋਈ ਹੈ ਜੋ ਦਿੱਤਾ ਹੋਵੇ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਸ ਹੱਥ ਨਾ ਆਵੇ। ਜਿਤਨੇ ਪੁੰਨ ਦਾਨ ਨੇ ਉਹ ਫਲ ਰੂਪ ਹੋ ਕਰਕੇ ਮਿਲਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਜਿਤਨੇ ਪੁੰਨ ਦਾਨ ਇਤਿਆਦਿਕ ਕੀਤੇ ਨੇ ਇਹਨਾਂ ਸਾਰਿਆਂ ਦਾ ਜਿਹੜਾ ਮਹਾਤਮ ਹੈ, ਜਿਹੜੇ ਜਮਦਾਤ ਨੇ ਜਮਦੂਤ ਨੇ ਰਸਤੇ ਦੇ ਵਿੱਚ ਲੁੱਟ ਲੈਂਦੇ ਨੇ। ਮਹਾਰਾਜ ਪੁੰਨ ਦਾਨ ਇੱਥੇ ਕੀਤੇ, ਰਸਤੇ ਵਿੱਚ ਜੰਮਾਂ ਨੇ ਖੋਹ ਲਏ, ਕੰਮ ਤੇ ਬਰਾਬਰ ਹੋ ਗਿਆ, ਫਿਰ ਛੁਟਕਾਰਾ ਕਿਵੇਂ ਹੋਵੇ? ਤੇ ਹਜ਼ੂਰ ਫਰਮਾਉਂਦੇ ਨੇ, ਨਿਰਬਾਣ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਹੇ ਭਾਈ, ਜਿਹੜਾ ਕੀਰਤਨ ਹੈ ਨਾ ਇਹ ਬੰਧਨ ਮੁਕਤੇ, ਜਿਹੜੇ ਹਿਰਦੇ ਦੇ ਪਿਆਰ ਦੇ ਨਾਲ ਗੁਰਬਾਣੀ ਦਾ ਕੀਰਤਨ ਕਰਦੇ ਨੇ ਉਹ ਵੀ ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ, ਜਿਹੜੇ ਹਿਰਦੇ ਦੇ ਪਿਆਰ ਦੇ ਨਾਲ ਗੁਰਬਾਣੀ ਦੇ ਕੀਰਤਨ ਨੂੰ ਸਰਵਣ ਕਰਦੇ ਨੇ ਉਹ ਵੀ ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗ ਹੈ ਪਤ ਸਿਉ ਜਾਏਦਾ। ਜਿਹੜੇ ਕੀਰਤਨ ਭਗਤੀ ਕਰਦੇ ਨੇ ਅਥਵਾ ਸਰਵਣ ਕਰਦੇ ਨੇ ਆਪ ਤੇ ਤਰਦੇ ਨੇ, ਤਿੰਨਾਂ ਦੀਆਂ ਕੁਲਾਂ ਵੀ ਤਰ ਜਾਂਦੀਆਂ ਨੇ। ਦਰਗਾਹ ਦੇ ਅੰਦਰ ਪਤ ਵਡਿਆਈ, ਇੱਜ਼ਤ ਮਾਨ ਵਡਿਆਈ, ਸੋਭਾ ਦੇ ਨਾਲ ਉਹ ਜਾਂਦੇ ਨੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਭਾਈ ਇਹ ਕੀਰਤਨ ਭਗਤੀ ਐਸੀ ਏ ਜਿਹੜੀ ਜੀਵ ਦਾ ਪਾਰ ਉਤਾਰਾ ਕਰਨ ਵਾਲੀ ਏ। ਤੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਕਰ ਕਿਰਪਾ ਸਤਸੰਗ ਮਿਲਾਏ। ਜਿਨ੍ਹਾਂ ਨੂੰ ਪਰਮਾਤਮਾ ਜੀ ਨੇ ਕਿਰਪਾਲਤਾ ਕਰਕੇ ਸਤਸੰਗਤ ਦੇ ਨਾਲ ਮਿਲਾ ਦਿੱਤਾ, ਉਹ ਸਤਸੰਗਤ ਦੇ ਵਿੱਚ ਮਿਲ ਕਰਕੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਸਤਸੰਗਤ ਦੇ ਵਿੱਚ ਬੈਠ ਕਰਕੇ ਵਾਹਿਗੁਰੂ ਜੀ ਦੀ ਕਥਾ ਵਾਰਤਾ ਸਰਵਣ ਕਰਦੇ ਨੇ, ਸਤਸੰਗਤ ਦੇ ਵਿੱਚ ਬੈਠ ਕਰਕੇ ਵਾਹਿਗੁਰੂ ਜੀ ਦੇ ਨਿਰਬਾਣ ਕੀਰਤਨ ਨੂੰ ਗਾਇਨ ਕਰਦੇ ਨੇ, ਸਰਵਣ ਕਰਦੇ ਨੇ। ਨਾਨਕ ਤਾਕੈ ਨਿਕਟ ਨਾ ਮਾਈ, ਹਜ਼ੂਰ ਫਰਮਾਵਣਾ ਕਰਦੇ ਹਨ ਕਿਸੇ ਪ੍ਰਕਾਰ ਮਾਇਆ ਦਾ ਮੋਹ ਤਿੰਨਾਂ ਦੇ ਨੇੜੇ ਵੀ ਨਹੀਂ ਆਉਂਦਾ। ਮਾਇਆ ਦੇ ਬੰਧਨ, ਮਾਇਆ ਦੇ ਜੰਜਾਲ, ਮਾਇਆ ਦੇ ਸਾਰੇ ਜਿਤਨੇ ਵੀ ਪਏ ਹੋਏ ਸੰਗਲ ਹਨ, ਜ਼ੰਜੀਰ ਹਨ, ਬੰਧਨ ਹਨ, ਤਿੰਨਾਂ ਦੇ ਕੱਟੇ ਜਾਂਦੇ ਹਨ ਜੀ।